ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਚਿਲੀ ਦੇ ਵਿਦੇਸ਼ ਮੰਤਰੀ ਅਲਬਰਟੋ ਵੈਨ ਕਲੇਫਰਨ ਅੱਜ ਨਵੀਂ ਦਿੱਲੀ ਵਿਚ ਦੂਜੀ ਭਾਰਤ ਚਿਲੀ ਸੰਯੁਕਤ ਕਮਿਸ਼ਨ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਨਗੇ। ਸਾਂਝੀ ਪਾਰਲੀਮੈਂਟਰੀ ਕਮੇਟੀ ਜੇਪੀਸੀ ਨੇ ਵਕਫ ਸੋਧ ਬਿੱਲ 2024 ਤੇ ਲੋਕਾਂ, ਗੈਰ ਸਰਕਾਰੀ ਸੰਗਠਨਾਂ, ਮਾਹਿਰਾਂ, ਹਿੱਸੇਦਾਰਾਂ ਅਤੇ ਸੰਸਥਾਵਾਂ ਤੋਂ ਵਿਚਾਰ ਤੇ ਸੁਝਾਅ ਮੰਗੇ ਨੇ। ਬੀਜੇਪੀ ਨੇ ਕੋਲਕਾਤਾ ਵਿਚ ਹਾਲ ਵਿਚ ਹੀ ਟ੍ਰੇਨਿੰਗ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕੇਸ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਪੁਲਿਸ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦੇ ਵਿਰੋਧ ਵਿਚ ਅੱਜ ਪੱਛਮੀ ਬੰਗਾਲ ਵਿਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ ਤੇ ਪੈਰਾਲੰਪਿਕ ਖੇਡਾਂ 2024 ਅੱਜ ਤੋਂ ਪੈਰਿਸ ਵਿਚ ਸ਼ੁਰੂ ਹੋ ਰਹੀਆਂ ਨੇ। ਭਾਰਤ ਵੱਲੋਂ 84 ਖਿਡਾਰੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜਿਆ ਗਿਆ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਚਿਲੀ ਦੇ ਵਿਦੇਸ਼ ਮੰਤਰੀ ਅਲਬਰਟੋ ਵੈਨ ਕਲੇਵਰਨ ਅੱਜ ਨਵੀਂ ਦਿੱਲੀ ਵਿਚ ਦੂਜੀ ਭਾਰਤ ਚਿਲੀ ਸੰਯੁਕਤ ਕਮਿਸ਼ਨ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਨਗੇ। ਇਸ ਤੋਂ ਇਲਾਵਾ ਸ੍ਰੀ ਕਲੇਵਰਨ ਅੱਜ ਚਿਲੀ ਭਾਰਤ ਖੇਤੀ ਕਾਰੋਬਾਰ ਸੰਮੇਲਨ ਵਿਚ ਵੀ ਹਿੱਸਾ ਲੈਣਗੇ ਅਤੇ ਬਾਅਦ ਵਿਚ ਮੁੰਬਈ ਲਈ ਰਵਾਨਾ ਹੋਣਗੇ। ਚਿਲੀ ਦੇ ਵਿਦੇਸ਼ ਮੰਤਰੀ ਕੱਲ੍ਹ ਨਵੀਂ ਦਿੱਲੀ ਪਹੁੰਚੇ। ਚਿਲੀ ਲਾਤੀਨੀ ਅਮਰੀਕੀ ਖਿੱਤੇ ਵਿਚ ਭਾਰਤ ਦਾ ਇਕ ਪ੍ਰਮੁੱਖ ਭਾਈਵਾਲ ਹੈ। ਸ੍ਰੀ ਕਲੇਵਰਨ ਦੀ ਫੇਰੀ ਦੋਵਾਂ ਧਿਰਾਂ ਨੂੰ ਦੁਵੱਲੇ ਸਬੰਧਾਂ ਵਿਚ ਪ੍ਰਗਤੀ ਦੀ ਸਮੀਖਿਆ ਕਰਨ, ਸਹਿਯੋਗ ਲਈ ਨਵੇਂ ਮੌਕਿਆਂ ਦੀ ਖੋਜ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਯੁਕਰੇਨ ਵਿਵਾਦ ਦੇ ਛੇਤੀ ਸਥਿਰ ਅਤੇ ਸ਼ਾਂਤੀਪੂਰਨ ਹੱਲ ਲਈ ਸਮਰਥਨ ਕਰਨ ਲਈ ਭਾਰਤ ਦੀ ਪੱਕੀ ਵਚਨਬੱਧਤਾ ਨੂੰ ਦੁਹਰਾਇਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਟੈਲੀਫੋਨ ਤੇ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਇਸ ਮੁੱਦੇ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਪੁਤਿਨ ਨਾਲ ਗੱਲ ਕੀਤੀ ਅਤੇ ਵਿਸ਼ੇਸ਼ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ ਬਾਰੇ ਚਰਚਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਇਕ ਉੱਚ ਪੱਧਰੀ ਵਫਦ ਮਾਲਦੀਵਸ ਵਿਚ ਵਿਕਾਸ ਸਹਿਯੋਗ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਦੀਪ ਸਮੂਹ ਵਿਚ ਹੈ। ਵਿਸ਼ੇਸ਼ ਸਕੱਤਰ ਅਤੇ ਵਿੱਤੀ ਸਲਾਹਕਾਰ ਅਨੁਰਾਗ ਅਗਰਵਾਲ ਦੀ ਅਗਵਾਈ ਵਾਲੇ ਵਫਦ ਨੇ ਮਾਲਦੀਵ ਦੇ ਮੰਤਰੀਆਂ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਲਾਹੇਵੰਦ ਗੱਲਬਾਤ ਕੀਤੀ। ਸਾਂਝੀ ਪਾਰਲੀਮੈਂਟਰੀ ਕਮੇਟੀ ਜੇਪੀਸੀ ਨੇ ਵਕਫ ਤਰਮੀਮ ਬਿੱਲ 2024 ਤੇ ਲੋਕਾਂ, ਗੈਰ ਸਰਕਾਰੀ ਸੰਗਠਨਾਂ, ਮਾਹਿਰਾਂ, ਹਿੱਸੇਦਾਰਾਂ ਅਤੇ ਸੰਸਥਾਵਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਨੇ। ਇਕ ਅਧਿਕਾਰਤ ਬਿਆਨ ਵਿਚ ਲੋਕ ਸਭਾ ਸਕੱਤਰੇਤ ਨੇ ਕਿਹਾ ਕਿ ਕਮੇਟੀ ਨੂੰ ਲਿਖਤੀ ਸੁਝਾਅ ਦੇਣ ਦੇ ਚਾਹਵਨ ਲੋਕ ਸਭਾ ਸਕੱਤਰੇਤ ਦੇ ਜੁਆਇੰਟ ਸਕੱਤਰ ਨੂੰ ਦੋ ਕਾਪੀਆਂ ਅੰਗਰੇਜ਼ੀ ਜਾਂ ਹਿੰਦੀ ਵਿਚ ਭੇਜ ਸਕਦੇ ਨੇ। ਸੁਝਾਅ ਜੇਪੀਸੀ ਵਕਫ LSS@sansad.nic.in ਤੇ ਵਿਗਿਆਪਨ ਦੇ ਪ੍ਰਕਾਸ਼ਨ ਦੀ ਤਰੀਕ ਤੋਂ 15 ਦਿਨਾਂ ਦੇ ਅੰਦਰ ਅੰਦਰ ਪਹੁੰਚਣੇ ਚਾਹੀਦੇ ਨੇ। ਰਾਜ ਸਭਾ ਉਪ ਚੋਣਾਂ ਵਿਚ ਬੀਜੇਪੀ ਦੇ 9 ਅਤੇ ਸਹਿਯੋਗੀ ਐਨਡੀ ਪਾਰਟੀਆਂ ਦੇ 2 ਮੈਂਬਰ ਚੁਣੇ ਗਏ ਨੇ। ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘ ਵੀ ਬਿਨਾਂ ਮੁਕਾਬਲਾ ਚੁਣੇ ਗਏ ਨੇ। ਚੁਣੇ ਗਏ ਭਾਜਪਾ ਉਮੀਦਵਾਰਾਂ ਵਿਚ ਅਸਾਮ ਤੋਂ ਮਿਸ਼ਨ ਰੰਜਨ ਦਾਸ ਅਤੇ ਰਮੇਸ਼ ਵਰਤੇਲੀ, ਬਿਹਾਰ ਤੋਂ ਮਨਨ ਕੁਮਾਰ ਮਿਸ਼ਰਾ, ਹਰਿਆਣਾ ਤੋਂ ਕਿਰਨ ਚੌਧਰੀ, ਮੱਧ ਪ੍ਰਦੇਸ਼ ਤੋਂ ਜਾਰਜ ਕੁਰੀਅਨ, ਮਹਾਰਾਸ਼ਟਰ ਤੋਂ ਧੀਰਿਆਸ਼ੀਲ ਪਾਟਿਲ, ਓਡੀਸ਼ਾ ਤੋਂ ਮਮਤਾ ਮੋਹੰਤਾ, ਰਾਜਸਥਾਨ ਤੋਂ ਰਵਨੀਤ ਸਿੰਘ ਬਿੱਟੂ ਅਤੇ ਤ੍ਰਿਪੁਰਾ ਤੋਂ ਰਾਜੀਵ ਭੱਟਾਚਾਰਜੀ ਸ਼ਾਮਲ ਨੇ। ਤੇਲੰਗਾਨਾ ਤੋਂ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘ ਵੀ ਬਿਨਾਂ ਮੁਕਾਬਲਾ ਚੁਣੇ ਗਏ ਨੇ। ਐਨਸੀਪੀ ਅਜੀਤ ਪਵਾਰ ਧੜੇ ਦੇ ਨਿਤਿਨ ਪਾਟਿਲ ਮਹਾਰਾਸ਼ਟਰ ਤੋਂ ਚੁਣੇ ਗਏ ਅਤੇ ਆਰਐਲਐਮ ਦੇ ਉਪਿੰਦਰ ਕੁਸ਼ਵਾਹਾ ਬਿਹਾਰ ਤੋਂ ਚੁਣੇ ਗਏ ਨੇ। ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ 7 ਜ਼ਿਲ੍ਹਿਆਂ ਦੇ 24 ਵਿਧਾਨ ਸਭਾ ਹਲਕਿਆਂ ਵਿਚ 279 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। 18 ਸਤੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੱਲ੍ਹ ਆਖਰੀ ਦਿਨ ਸੀ। ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਦਿੱਤੇ ਵੇਰਵੇ ਅਨੁਸਾਰ ਅਨੰਤਨਾਗ ਜ਼ਿਲ੍ਹੇ ਵਿਚ ਕੁਲ 72 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ। ਇਸ ਤੋਂ ਬਾਅਦ ਪੁਲਵਾਮਾ ਜ਼ਿਲ੍ਹੇ ਵਿਚ 55, ਡੋਡਾ ਜ਼ਿਲ੍ਹੇ ਵਿਚ 41, ਕਿਸ਼ਤਵਾੜ ਜ਼ਿਲ੍ਹੇ ਵਿਚ 32, ਸ਼ੋਪੀਆਂ ਜ਼ਿਲ੍ਹੇ ਵਿਚ 28 ਅਤੇ ਕੁਲਗਾਮ ਵਿਚ 28 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। ਰਾਮਬਨ ਜ਼ਿਲ੍ਹੇ ਵਿਚ 23 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਬੰਧਤ ਰਿਟਰਨਿੰਗ ਅਫਸਰਾਂ ਵੱਲੋਂ ਅੱਜ ਕੀਤੀ ਜਾਏਗੀ, ਜਦਕਿ ਉਮੀਦਵਾਰ 30 ਅਗਸਤ ਨੂੰ ਬਾਅਦ ਦੁਪਹਿਰ 3 ਵਜੇ ਤੱਕ ਰਿਟਰਨਿੰਗ ਅਫਸਰ ਦੇ ਦਫ਼ਤਰ ਤੋਂ ਆਪਣੇ ਨਾਮ ਵਾਪਸ ਲੈ ਸਕਦੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਬੀਜੇਪੀ ਨੇ ਕੋਲਕਾਤਾ ਵਿਚ ਹਾਲ ਹੀ ਵਿਚ ਟ੍ਰੇਨਿੰਗ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕੇਸ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਪੁਲਿਸ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦੇ ਵਿਰੋਧ ਵਿਚ ਅੱਜ ਪੱਛਮੀ ਬੰਗਾਲ ਵਿਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। ਪ੍ਰਦਰਸ਼ਨਕਾਰੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਅਤੇ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਵਿਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਕੋਲਕਾਤਾ ਵਿਚ ਕੱਲ ਛਾਤਰ ਸਮਾਜ ਵੱਲੋਂ ਸੱਦੇ ਗਏ ਵਿਦਿਆਰਥੀ ਮਾਰਚ ਨਬੰਨਾ ਅਭਿਆਨ ਦੌਰਾਨ ਹਿੰਸਾ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਰਾਜ ਸਰਕਾਰ ਨੇ ਕਿਹਾ ਕਿ ਉਹ ਭਾਜਪਾ ਦੇ ਸੱਦੇ ਤੇ ਦਿੱਤੇ ਗਏ ਬੰਦ ਦਾ ਸਮਰਥਨ ਨਹੀਂ ਕਰੇਗੀ ਤੇ ਹਾਲਾਤ ਆਮ ਵਾਂਗ ਬਣਾਈ ਰੱਖਣ ਲਈ ਸਾਰੇ ਪ੍ਰਬੰਧ ਕਰੇਗੀ। ਸੁਪਰੀਮ ਕੋਰਟ ਵੱਲੋਂ ਗਠਿਤ ਨੈਸ਼ਨਲ ਟਾਸਕ ਫੋਰਸ ਐਨਟੀਐਫ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਲਈ ਥੋੜੇ ਸਮੇਂ ਦੇ ਉਪਾਵਾਂ ਤੇ ਚਰਚਾ ਕਰਨ ਲਈ ਅੱਜ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਡਾਇਰੈਕਟਰ ਜਨਰਲ ਨਾਲ ਮੀਟਿੰਗ ਕਰੇਗੀ। ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਸਕੱਤਰ ਅਤੇ ਕੇਂਦਰੀ ਸਿਹਤ ਸਕੱਤਰ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ। ਕੱਲ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਤੇ ਕੰਮ ਦੇ ਹਾਲਾਤ ਲਈ ਸਿਫਾਰਸ਼ਾਂ ਕਰਨ ਲਈ ਗਠਿਤ ਟਾਸਕ ਫੋਰਸ ਦੀ ਪਹਿਲੀ ਮੀਟਿੰਗ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿਚ ਹੋਈ। ਮੀਟਿੰਗ ਵਿਚ ਵੱਖ ਵੱਖ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਟਾਸਕ ਫੋਰਸ ਦੇ ਮੈਂਬਰਾਂ ਨੇ ਆਪਣੇ ਸੁਝਾਅ ਰੱਖੇ। ਐਨਟੀਐਫ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਨਾਲ ਵੱਖ ਵੱਖ ਹਿੱਸੇਦਾਰਾਂ ਵੱਲੋਂ ਸਿੱਧੇ ਤੌਰ ਤੇ ਸੰਪਰਕ ਕੀਤਾ ਗਿਐ ਅਤੇ ਵਿਅਕਤੀਗਤ ਤੌਰ ਤੇ ਲਗਭਗ 300 ਤੋਂ 400 ਸੁਝਾਅ ਪ੍ਰਾਪਤ ਹੋਏ ਨੇ। ਸੀਨੀਅਰ ਆਈਪੀਐਸ ਅਧਿਕਾਰੀ ਬੀ ਸ੍ਰੀਨਿਵਾਸਨ ਨੂੰ ਦੇਸ਼ ਦੀ ਦਹਿਸ਼ਤਗਰਦੀ ਵਿਰੋਧੀ ਫੋਰਸ ਨੈਸ਼ਨਲ ਸਿਕਿਉਰਿਟੀ ਗਾਰਡ ਐਨਐਸਜੀ ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਐ। ਸ੍ਰੀਨਿਵਾਸਨ ਬਿਹਾਰ ਕਾਡਰ ਦੇ 1992 ਬੈਚ ਦੇ ਆਈਪੀਐਸ ਅਧਿਕਾਰੀ ਨੇ। ਮੰਤਰੀ ਮੰਡਲ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਸ੍ਰੀਨਿਵਾਸਨ ਦੀ ਨਿਯੁਕਤੀ ਨੂੰ ਅਹੁਦਾ ਸੰਭਾਲਣ ਦੀ ਤਰੀਕ ਤੋਂ ਲੈ ਕੇ 31 ਅਗਸਤ 2027 ਤੱਕ ਸੇਵਾ ਮੁਕਤੀ ਦੀ ਤਰੀਕ ਤੱਕ ਮਨਜ਼ੂਰੀ ਦੇ ਦਿੱਤੀ ਹੈ। ਉਹ ਇਸ ਸਮੇਂ ਬਿਹਾਰ ਪੁਲਿਸ ਅਕੈਡਮੀ ਰਾਜਗੀਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਨੇ। ਭਾਰਤੀ ਰੇਲਵੇ ਪ੍ਰਬੰਧਨ ਸੇਵਾ ਅਧਿਕਾਰੀ ਸਤੀਸ਼ ਕੁਮਾਰ ਨੂੰ ਰੇਲਵੇ ਬੋਰਡ ਦਾ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਐ। ਇਸ ਸਮੇਂ ਉਹ ਮੈਂਬਰ ਟ੍ਰੈਕਸ਼ਨ ਅਤੇ ਰੋਲਿੰਗ ਸਟਾਕ ਵਜੋਂ ਸੇਵਾ ਨਿਭਾ ਰਹੇ ਨੇ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਏਗਾ। ਮੰਤਰੀ ਨੇ IMF ਦੀ ਵਿਸ਼ਵ ਆਊਟਲੁੱਕ ਰਿਪੋਰਟ ਵਿਚ ਦਰਜ ਵਿਕਾਸ ਦਰਾਂ ਨੂੰ ਉਜਾਗਰ ਕੀਤਾ ਜੋ ਦਰਸਾਉਂਦਾ ਹੈ ਕਿ ਭਾਰਤ 2024 ਵਿਚ 7% ਦੀ ਵਿਕਾਸ ਦਰ ਨਾਲ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਅਰਥ ਵਿਵਸਥਾ ਹੈ। ਇਸ ਤੋਂ ਬਾਅਦ 5% ਦੀ ਅਨੁਮਾਨਿਤ ਵਿਕਾਸ ਦਰ ਨਾਲ ਚੀਨ ਦਾ ਨੰਬਰ ਹੈ। ਅਮਰੀਕਾ ਲਈ ਵਿਕਾਸ ਦਰ ਜੋ ਇਸ ਸਮੇਂ ਲਗਭਗ 28.8 ਟ੍ਰਿਲੀਅਨ ਡਾਲਰ ਦੇ GDP ਨਾਲ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਅਨੁਮਾਨ 2.6% ਹੈ ਜੋ ਕਿ 7ਵੇਂ ਸਥਾਨ ਤੇ ਹੈ। ਪੈਰਾਲੰਪਿਕ ਖੇਡਾਂ ਅੱਜ ਅਧਿਕਾਰਿਤ ਤੌਰ ਤੇ ਪੈਰਿਸ ਵਿਚ ਸ਼ੁਰੂ ਹੋਣਗੀਆਂ ਜੋ 8 ਸਤੰਬਰ ਤੱਕ ਚੱਲਣਗੀਆਂ। ਇਹ ਪਹਿਲੀ ਵਾਰ ਹੈ ਜਦੋਂ ਫਰਾਂਸ ਗਰਮੀਆਂ ਦੇ ਪੈਰਾਲੰਪਿਕਸ ਦਾ ਆਯੋਜਨ ਕਰੇਗਾ। ਭਾਰਤ ਦੇ ਕੁਲ 84 ਖਿਡਾਰੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣਗੇ। ਇਹ ਪੈਰਾਲੰਪਿਕ ਇਤਿਹਾਸ ਵਿਚ ਭਾਰਤ ਦਾ ਸਭ ਤੋਂ ਵੱਡਾ ਦਲ ਹੈ। ਭਾਰਤ ਕੁਲ 22 ਵਿਚੋਂ 12 ਖੇਡਾਂ ਚ ਹਿੱਸਾ ਲਏਗਾ। BCCI ਦੇ ਮੌਜੂਦਾ ਆਨਰੇਰੀ ਸਕੱਤਰ ਜੈ ਸ਼ਾਹ ਨੂੰ ਬਿਨਾਂ ਵਿਰੋਧ ICC ਦਾ ਸੁਤੰਤਰ ਚੇਅਰਮੈਨ ਚੁਣਿਆ ਗਿਐ। ਸ਼ਾਹ ਪ੍ਰਧਾਨਗੀ ਲਈ ਇਕੱਲੇ ਉਮੀਦਵਾਰ ਸਨ। ਉਹ ਇਸ ਸਾਲ 1 ਦਸੰਬਰ ਨੂੰ ਆਪਣਾ ਅਹੁਦਾ ਸੰਭਾਲਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ UAE ਵਿਚ 3-20 ਅਕਤੂਬਰ ਤੱਕ ਹੋਣ ਵਾਲੇ ICC ਮਹਿਲਾ 2020 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਟੀਮ ਦੀ ਕਪਤਾਨ ਹੋਏਗੀ ਜਦਕਿ ਸਮ੍ਰਿਤੀ ਮੰਦਾਨਾ ਉਪ ਕਪਤਾਨ ਹੈ। ਟੀਮ ਦੀਆਂ ਬਾਕੀ ਖਿਡਾਰਨਾਂ ਇਸ ਪ੍ਰਕਾਰ ਨੇ ਸ਼ਿਫਾਲੀ ਵਰਮਾ, ਜੈਮੀਮਾ ਰੋਡਰਿਕਸ, ਦੈਲਾਨ ਹੇਮਲਤਾ, ਸੰਜਨਾ ਸਜੀਵਨ, ਦੀਪਤੀ ਸ਼ਰਮਾ, ਰਾਧਾ ਯਾਦਵ, ਆਸ਼ਾ ਸੁਬੰਨਾ, ਯਸ਼ਤਿਕਾ ਪਾਟੀਆ, ਰਿਚਾ ਘੋਸ਼, ਰੇਨੁਕਾ ਠਾਕੁਰ, ਪੂਜਾ ਵਸਤਰਕਰ ਤੇ ਅਰੁੰਧਤੀ ਰੈਡੀ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 4 ਅਕਤੂਬਰ ਨੂੰ ਨਿਊਜ਼ੀਲੈਂਡ ਖਿਲਾਫ਼ ਮੈਚ ਨਾਲ ਕਰੇਗਾ। ਮਲਿਆਲਮ ਫਿਲਮ ਉਦਯੋਗ ਵਿਚ ਇਕ ਵੱਡੀ ਘਟਨਾ ਵਿਚ ਅਦਾਕਾਰ ਮੋਹਨ ਲਾਲ ਨੇ ਕੱਲ ਮਲਿਆਲਮ ਫਿਲਮ ਕਲਾਕਾਰਾਂ ਦੀ ਐਸੋਸੀਏਸ਼ਨ AMMA ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਫੈਸਲਾ ਜਸਟਿਸ ਕੇ ਹੇਮਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਆਇਆ ਜਿਸ ਵਿਚ ਉਦਯੋਗ ਵਿਚ ਔਰਤ ਪੇਸ਼ੇਵਰਾਂ ਨੂੰ ਦਰਪੇਸ਼ ਪ੍ਰੇਸ਼ਾਨੀ ਅਤੇ ਦੁਰਵਿਹਾਰ ਦਾ ਖੁਲਾਸਾ ਕੀਤਾ ਗਿਆ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਚਿਲੀ ਦੇ ਵਿਦੇਸ਼ ਮੰਤਰੀ ਐਲਬਰਟੋ ਵੈਨ ਕਲੇਵਰਨ ਅੱਜ ਨਵੀਂ ਦਿੱਲੀ ਵਿਚ ਦੂਜੀ ਭਾਰਤ ਚਿਲੀ ਸੰਯੁਕਤ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਨਗੇ। ਸਾਂਝੀ ਪਾਰਲੀਮੈਂਟਰੀ ਕਮੇਟੀ ਨੇ ਵਕਫ ਸੋਧ ਬਿੱਲ 2024 ਤੇ ਲੋਕਾਂ, ਗੈਰ ਸਰਕਾਰੀ ਸੰਗਠਨਾਂ, ਮਾਹਿਰਾਂ, ਹਿੱਸੇਦਾਰਾਂ ਅਤੇ ਸੰਸਥਾਵਾਂ ਤੋਂ ਵਿਚਾਰ ਤੇ ਸੁਝਾਅ ਮੰਗੇ ਨੇ। BJP ਨੇ ਕੋਲਕਾਤਾ ਵਿਚ ਹਾਲ ਹੀ ਵਿਚ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਤੇ ਕਤਲ ਕੇਸ ਖਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਪੁਲਿਸ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦੇ ਵਿਰੋਧ ਵਿਚ ਅੱਜ ਪੱਛਮੀ ਬੰਗਾਲ ਵਿਚ 12 ਘੰਟੇ ਦੇ ਬੰਦ ਦਾ ਸੱਦਾ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਨਮਸਕਾਰ।